ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਇੱਕ ਵਾਰੀ ਫੇਰ ਹਾਜ਼ਰ ਹਾਂ ਜੀ ਅਤੇ ਅੱਜ ਗੱਜਣ ਵਾਲਾ ਬਾਈ ਜੀ ਸ਼ਾਮਿਲ ਹੋਏ ਨੇ ਪਿਛਲੇ ਹਫ਼ਤੇ ਮੇਰੀ ਸਿਹਤ ਖਰਾਬ ਹੋਣ ਕਰਕੇ ਉਹਨਾਂ ਦੀ ਗੈਰ ਹਾਜ਼ਰੀ ਲੱਗੀ ਆ ਮਾਫ਼ੀ ਚਾਹੁੰਦੇ ਹਾਂ ਅਤੇ ਮੈਂ ਉਹਨਾਂ ਨੂੰ ਸਵਾਗਤ ਉਹਨਾਂ ਦਾ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦਾ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਜੀ ਆਇਆਂ ਨੂੰ
ਹੈਲੋ ਸਿੱਧੂ ਸਾਹਿਬ ਆ ਜਾਈਏ
ਹਾਂਜੀ ਹਾਂਜੀ ਆ ਜਾਓ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਠਾਕ ਹੋ ਜਿਹੜੀ ਚੂਹਿਆਂ ਤੇ ਕਹਾਣੀ ਕੀਤੀ ਸੀ ਆਪਾਂ ਸਟੋਰੀ ਕੀਤੀ ਸੀ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਵੀ ਜ਼ਿਕਰ ਆਇਆ ਇਸਦਾ ਫਿਰ ਨੋਟ ਵੀ ਲਿਆ ਗਿਆ ਸੋ ਮੇਰਾ ਖਿਆਲ ਆਪਾਂ ਪਹਿਲੇ ਮੀਡੀਆ ਹੋਵਾਂਗੇ ਜਿੱਥੇ ਗਰਾਊਂਡ ਲੈਵਲ ਦੀਆਂ ਗੱਲਾਂ ਆਪਾਂ ਸੰਵਾਦ ਰਚਾਉਂਦੇ ਨੇ ਇਹਨਾਂ ਦੀ ਆਦਤ ਹੈ ਕਿਉਂਕਿ ਇਹ ਸਕੋਲਰੀ ਬੈਕਗਰਾਊਂਡ ਤੋਂ ਹੈ ਸਕੋਲਰ ਰਹੇ ਨੇ ਰਿਸਰਚਰ ਰਹੇ ਨੇ ਸੋ ਇਸ ਕਰਕੇ ਇਹਨਾਂ ਤੇ ਰਹਿ ਨਹੀਂ ਹੁੰਦਾ ਬਹਿ ਨਹੀਂ ਹੁੰਦਾ ਸੋ ਇਹ ਅਕਸਰ ਕਿਸੇ ਨਾਲ ਗੱਲ ਕਰਦੇ ਰਹਿੰਦੇ ਨੇ ਤੇ ਉਹਨਾਂ ਹੀ ਗੱਲਾਂ ਦੇ ਵਿੱਚੋਂ ਖੂਬਸੂਰਤ ਗੱਲਾਂ ਜਿਹੜੀਆਂ ਚੁਣ ਕੇ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਪੇਸ਼ ਕਰਦੇ ਹਾਂ ਤੇ ਬਾਈ ਜੀ ਕੀ ਸਿਚੁਏਸ਼ਨ ਹੈ ਗਰਾਊਂਡ ਦੇ ਉੱਤੇ ਹੁਣ
ਬਾਈ ਜੀ ਆਪਾਂ ਕਰੋਨੇ ਦੇ ਉੱਤੇ ਜਦੋਂ ਗੱਲਾਂ ਪਹਿਲਾਂ ਕੀਤੀਆਂ ਸੀਗੀਆਂ ਤੇ ਆਪਾਂ ਬਹੁਤ ਸੁਪਨੇ ਸਿਰਜੇ ਸੀਗੇ ਅੱਜ ਇੱਕ ਸਿਰਜੇ ਹੋਏ ਸੁਪਨੇ ਦੇ ਵਿੱਚ ਆਪਾਂ ਗੱਲ ਕਰਦੇ ਤੁਹਾਡੇ ਨਾਲ ਸ਼ੁਰੂ ਸ਼ੁਰੂ ਚ ਬਾਈ ਜੀ ਜਦ ਕਰੋਨਾ ਬਿਮਾਰੀ ਦੇ ਡਰੋਂ ਪੰਜਾਬ ਵਿੱਚ ਲੋਕਡਾਊਨ ਹੋਇਆ ਸੀ ਤੇ ਪੁਲਿਸ ਸਖਤੀ ਨਾਲ ਹਦਾਇਤਾਂ ਦਾ ਪਾਲਣ ਕਰਵਾ ਰਹੀ ਸੀ ਤਾਂ ਉਸ ਵੇਲੇ ਮਰਨੇ ਵਿਆਹਾਂ ਦੇ ਇਕੱਠ ਵੱਠ ਬੰਦ ਹੀ ਹੋ ਗਏ ਸੀਗੇ ਤੇ ਰਿੰਗ ਸੈਰੇਮਨੀਆਂ ਵੇਖ ਵਿਖਾਵੇ ਦੀਆਂ ਰਸਮਾਂ ਖਤਮ ਹੋ ਗਈਆਂ ਸੀ ਬੁੜੇ ਬੁੜੀਆਂ ਨੂੰ ਵੱਡੇ ਕਰਨ ਦਾ ਜਿਹੜੇ ਡਰਾਮੇ ਸੀ ਉਹ ਵੀ ਸ਼ਾਂਤ ਪੈ ਗਏ ਸੀਗੇ ਆਪਾਂ ਸਾਰਿਆਂ ਨੂੰ ਬਹੁਤ ਚੰਗਾ ਲੱਗਾ ਸੀ ਵੀ ਸਾਡੀ ਕੌਮ ਸਾਡਾ ਭਾਈਚਾਰਾ ਇੰਨੇ ਬਿਨਾਂ ਹਟਦਾ ਨਹੀਂ ਸੀ ਚਲੋ ਦੇਰ ਹੀ ਆਏ ਕੇਰਾਂ ਪਿੰਡਾਂ ਨੇ ਸਖ਼ਤ ਕਮਾਈ ਕਰਕੇ ਕਮਾਇਆ ਪੈਸਾ ਸ਼ਹਿਰ ਚ ਗੋਣੋ ਬਚਾ ਲਿਆ ਲੱਗਦਾ ਹੁਣ ਪਿੰਡਾਂ ਚ ਜੱਟਾਂ ਨੂੰ ਅਕਲ ਆ ਗਈ ਹੈ ਇਹਨਾਂ ਦਾ ਹੁਣ ਬਚਾਅ ਹੋ ਜੂਗਾ ਕਰੋਨਾ ਤਾਂ ਸਾਡੇ ਪੰਜਾਬੀਆਂ ਵਾਸਤੇ ਵਰਦਾਨ ਬਣ ਕੇ ਆਇਆ ਹੈ ਅਸੀਂ ਇਹ ਸੋਚਣ ਲੱਗ ਪਏ ਸੀ ਹੁਣ ਵੀ ਸਾਡੇ ਖਰਚੇ ਬਚ ਜਾਣਗੇ ਤੇ ਕਈ ਜਿਹੜੇ ਤਜੀ ਆ ਨਗਾਰ ਸੀਗੇ ਉਹਨਾਂ ਨੇ ਵੀ ਤਬਦੀਲ ਹੋ ਰਹੇ ਮਾਹੌਲ ਨੂੰ ਸਮਾਜਿਕ ਅਰਥ ਸ਼ਾਸਤਰੀਆਂ ਨੇ ਤਾਂ ਆਪਣਾ ਐਨਾਲਿਸਿਸ ਕਰਦਿਆਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜੋ ਸਮਾਜਿਕ ਟ੍ਰੈਂਡ ਹੁੰਦੇ ਆ ਇਹ ਇੱਕ ਅਰਸੇ ਬਾਅਦ ਉਹਨਾਂ ਨੇ ਬਦਲਣਾ ਹੀ ਹੁੰਦਾ ਹੁਣ ਵੀ ਉਸੇ ਤਰ੍ਹਾਂ ਹੀ ਹੋਇਆ ਉਹ ਵੀ ਕਹਿਣ ਲੱਗ ਪਏ ਵੀ ਮੰਡੀ ਖਪਤਕਾਰੀ ਫਜ਼ੂਲ ਖਰਚੇ ਦਾ ਟ੍ਰੈਂਡ ਕਰੋਨੇ ਕਰਕੇ ਹੀ ਕਹਿ ਲਓ ਡਿੱਗ ਚੁੱਕਿਆ ਅਸਲ ਵਿੱਚ ਲੋਕ ਵੀ ਇਹ ਵੀ ਉਹ ਕਹਿਣ ਲੱਗ ਵੀ ਅਸਲ ਚ ਨਾ ਲੋਕ ਵੀ ਖਰਚੇ ਪੱਖੋਂ ਰਿੰਗੇ ਪਏ ਸੀ ਹੁਣ ਲੱਗਦਾ ਹੈ ਵੀ ਲੋਕਾਂ ਦਾ ਲਾਈਫ ਸਟਾਈਲ ਬਦਲ ਜਾਊਗਾ ਕਰੋਨਾ ਪਿੰਡਾਂ ਨੂੰ ਸਾਦਗੀ ਵਿੱਚ ਲੈ ਆਊਗਾ ਤੇ ਫਜ਼ੂਲ ਖਰਚੇ ਘੱਟ ਜਾਣਗੇ ਬਾਈ ਜੀ ਆਪਾਂ ਨਾ ਜਦ ਪਹਿਲੇ ਪ੍ਰੋਗਰਾਮ ਵਿੱਚ ਕਿੰਨੇ ਖੁਸ਼ ਸੀ ਬਈ ਸਾਦਗੀ ਦੇ ਦਿਨ ਆ ਗਏ ਆ ਹੁਣ ਖੁਦਕੁਸ਼ੀਆਂ ਰੁਕ ਜਾਣਗੀਆਂ ਪਿੰਡਾਂ ਦੇ ਕਿਸਾਨ ਜੱਟ ਹੁਣ ਬਚ ਜਾਣਗੇ ਹੁਣ ਵੱਡੇ ਮੈਰਿਜ ਪੈਲਸ ਬੁੱਕ ਨਹੀਂ ਹੋਣਗੇ 500-1500 ਦੇ ਇਕੱਠ ਨਹੀਂ ਹੋਣਗੇ ਮਹਿੰਗੀਆਂ ਸ਼ਰਾਬਾਂ ਦੀਆਂ ਪੇਟੀਆਂ ਵਿਆਹ ਸ਼ਾਦੀਆਂ ਤੇ ਮਰਿਆਈਆਂ ਨਹੀਂ ਜਾਣਗੀਆਂ ਕੁੱਕੜ ਬੱਕਰੇ ਨਹੀਂ ਪਾੜੇ ਜਾਣਗੇ ਲੱਖਾਂ ਰੁਪਈਆ ਬਜ਼ਾਰੀਆਂ ਤੇ ਦੁਕਾਨਾਂ ਤੇ ਨਹੀਂ ਸੁੱਟਿਆ ਜਾਊਗਾ ਤੇ ਜਿਹੜੇ ਲੱਖ ਲੱਖ ਦੇ ਲਹਿੰਗੇ ਆ ਜਿਹੜੇ ਉਹ ਬੰਦ ਹੋ ਜਾਣਗੇ ਤੇ ਇਸ ਖਿਆਲ ਨਾਲ ਨਾ ਉਦੋਂ ਆਪਾਂ ਤੋਂ ਚਾਹ ਨਹੀਂ ਸੀ ਚੁੱਕਿਆ ਜਾਂਦਾ ਆਪਾਂ ਕਹਿੰਦੇ ਸੀ ਵੀ ਇਹੋ ਜਿਹਾ ਕਰੋਨਾ ਦਾ ਵਾਰ ਵਾਰ ਆਵੇ ਜਿਹੜਾ ਸਾਡੀ ਕਿਰਤੀ ਲੁੱਟ ਖਸੁੱਟ ਨੂੰ ਰੋਕ ਲਵੇ ਪਰ ਸਿੱਧੂ ਸਾਹਿਬ ਕਿਸੇ ਦੇ ਕਹਿਣ ਵਾਂਗੂ ਕੋਹ ਨਾ ਚੱਲੀ ਬਾਬਾ ਧਿਆਈ ਸਾਡੇ ਚਾਹ ਸਾਡੇ ਜਿਹੜੇ ਚਾਹ ਸੀਗੇ ਅੱਧ ਵਾਟੇ ਹੀ ਮਰ ਗਏ ਲੱਗਦੇ ਆ
ਅੱਛਾ
ਲੋ ਹਾਂ ਲੋਕਡਾਊਨ ਚ ਖੁੱਲ ਗਈ ਹੋਈ ਹੈ ਸਾਡੇ ਪਿੰਡਾਂ ਵਾਲਿਆਂ ਨੂੰ ਸਾਡੇ ਪਿੰਡਾਂ ਵਾਲਿਆਂ ਦੀ ਖੋਤੀ ਮੋੜ ਬੋੜ ਥੱਲੇ ਆਉਂਦੀ ਦਿਸ ਰਹੀ ਹੈ ਬਾਈ ਜੀ ਆਦਤਾਂ ਸੁਭਾਅ ਬਦਲਣੇ ਬਹੁਤ ਔਖੇ ਹੁੰਦੇ ਆ ਸਮਾਜਿਕ ਕ੍ਰਾਂਤੀ ਇੰਨੀ ਛੇਤੀ ਨਹੀਂ ਆਉਂਦੀ ਪਿੰਡਾਂ ਵਿੱਚ ਫਿਰ ਪੁਰਾਣੇ ਰਾਗ ਰੰਗਾਂ ਦੀ ਸ਼ੁਰੂਆਤ ਹੋ ਚੱਲੀ ਹੈ।
ਅੱਛਾ,
ਚਾਹੇ 50 ਬੰਦਿਆਂ ਤੱਕ ਦਾ ਇਕੱਠ ਕੀਤਾ ਜਾਂਦਾ ਹੈ, ਹੈਗਾ ਸੀਮਿਤ ਕੀਤਾ ਹੋਇਆ, ਪਰ ਗੁੱਜਰ ਰੂਪ ਵਿੱਚ 200-250 ਦੇ ਨਵੇਂ ਅੰਦਾਜ਼ ਇਕੱਠ ਫਿਰ ਹੋਣ ਲੱਗ ਪਏ। ਕੰਜ਼ਿਊਮਰ ਮਾਰਕੀਟ ਨੇ, ਸੌਦਾ ਵੇਚਣ ਵਾਲੇ ਸ਼ਹਿਰ ਨੇ ਅਨੋਖੇ ਢੰਗ ਲੱਭ ਲਏ ਹੈ। ਤੇ ਪਿਛਲੇ ਦਿਨੀ ਬਾਈ ਜੀ, ਪਿਛਲੇ ਦਿਨੀ ਮੋਠੂ ਮਲੰਗ ਕੋਟਕਪੂਰੇ ਵੱਲ ਗਿਆ ਸੀ ਆਪਣਾ, ਤੁਸੀਂ ਜਾਣਦੇ ਹੀ ਉਹਨੂੰ।
ਹਾਂਜੀ,
ਉਹ ਇੱਕ ਵਿਆਹ ਤੇ ਗਿਆ ਸੀ। ਉਸ ਨੂੰ ਪੁੱਛਿਆ ਜਦੋਂ ਬਈ ਮੋਠੂ ਮਲੰਗਾ ਕਿਵੇਂ ਰਿਹਾ ਤੇਰਾ ਵਿਆਹ, 50 ਦੇ ਵਿੱਚ ਤੈਨੂੰ ਵੀ ਖਾਣ ਪੀਣ ਨੂੰ ਕੁਛ ਮਿਲ ਗਿਆ ਕੀ ਹੋਇਆ? ਮੈਨੂੰ ਉਮੀਦ ਸੀ ਵੀ ਉਹ ਕਹੂਗਾ ਵੀ ਐਤਕੀ ਦਾ ਸਾਦਾ ਜਿਹਾ ਸਮਾਗਮ ਸੀਗਾ, ਪਹਿਲਾਂ ਵਾਲਾ ਆਨੰਦ ਨਹੀਂ ਆਇਆ। ਪਰ ਮੋਠੂ ਮਲੰਗ ਇੰਨਾ ਖੁਸ਼ ਉਹ ਦੱਸੇ ਬਾਈ ਜੀ, ਸਾਰਾ ਕੁਝ ਪਹਿਲਾਂ ਵਾਂਗ, ਸਗੋਂ ਬਹੁਤ ਹੀ ਤਾਜ਼ਾ।
ਅੱਛਾ,
ਵੀ ਹੋ ਗਿਆ, ਸਗੋਂ ਬਹੁਤ ਹੀ ਤਾਜ਼ਾ ਸੁੰਦਰ ਲੱਗ ਰਿਹਾ, ਲੋਕ ਬਹੁਤ ਜਗਾੜੀ ਹੋ ਗਏ ਹੈ।
ਅੱਛਾ,
ਉਹਨਾਂ ਨੇ ਸਰਕਾਰ ਦੇ ਹੁਕਮ ਦੀ ਵੀ ਪਾਲਣਾ ਕਰ ਲਈ ਹੈ ਤੇ ਲੋਕਾਂ ਨੂੰ ਵੀ ਖੁਸ਼ ਕਰ ਲਿਆ।
ਉਹ ਕਿਵੇਂ?
ਉਹ ਕਹਿੰਦੇ ਵੀ ਬਸ ਨੂਡਲਾਂ, ਚਾਟ ਕਰਾਰੀ, ਗੋਲ ਗੱਪੇ ਤਾਂ ਹੈ ਨਹੀਂ ਸੀਗੇ, ਬਾਕੀ ਜਿਹੜਾ ਆਪਣੇ ਕੰਮ ਦਾ ਸਮਾਨ ਹੁੰਦਾ ਨਾ ਉਹ ਸਾਰਾ ਕੁਝ ਸੀਗਾ।
ਅੱਛਾ,
ਦਾਰੂ ਫੁੱਲ ਚੱਲੀ, ਕੁੱਕੜ ਬੱਕਰੇ ਆਮਲੇਟ ਖਾਰੇ ਸੋਡੇ, ਫਿਰ ਉਵੇਂ ਅੱਖਾਂ ਮੂਹਰੇ ਆ ਕੇ ਚਮਕਣ ਲੱਗ ਪਏ। ਤੇ ਡੀਜੇ ਨੇ 3-4 ਮਹੀਨਿਆਂ ਪਿੱਛੋਂ ਫਿਰ ਕੰਧਾਂ ਧਮਕਾ ਦਿੱਤੀਆਂ।
ਅੱਛਾ,
ਉਹ ਆਇਆ ਵੀ ਸ਼ਹਿਰ ਚ ਨਾ ਇੱਕ ਛੋਟਾ ਜਿਹਾ ਹੋਟਲ ਬੁੱਕ ਕੀਤਾ ਸੀਗਾ।
ਅੱਛਾ,
ਤੇ ਉਸ ਵਿੱਚ ਕਾਨੂੰਨ ਮੁਤਾਬਕ ਤਾਂ ਬੰਦੇ 50-60 ਵਿੱਚ ਵਾੜੇ ਸੀ ਉਹਦੇ, ਤੇ ਬਾਕੀ ਦੇ ਜਿਹੜੇ ਸੀ ਨਾ 80-90।
ਅੱਛਾ,
ਕਿਉਂਕਿ ਹੋਟਲਾਂ ਦੇ ਅੱਗੇ ਪਾਰਕਿੰਗ ਹੁੰਦੀ ਆ ਕਾਰਾਂ ਦੀ, ਉਹਦੇ ਵਿੱਚ ਉੱਥੇ ਉਹਨਾਂ ਦੀਆਂ ਜਿਹੜੇ ਉਹਨਾਂ ਕਾਰਾਂ ਵਿੱਚ ਹੀ ਉਹਨਾਂ ਨੇ 5-5, 7-7 ਕਰਕੇ ਫਿੱਟ ਕਰ ਦਿੱਤੇ ਸੀ, ਸੈੱਟ ਕਰ ਦਿੱਤੇ। ਤੇ ਉਹਨਾਂ ਨੂੰ ਕਹਿਤਾ ਬਈ ਤੁਸੀਂ ਆਪਣੀਆਂ ਅਨੋਵਾ ਫਰਚੂਨਰਾਂ ਚ ਅੰਦਰ ਹੀ ਬੈਠੇ ਰਹੋ, ਸਾਰਾ ਕੁਝ ਤੁਹਾਨੂੰ ਅੰਦਰ ਕਾਰਾਂ ਚ ਹੀ ਪਹੁੰਚੂਗਾ, ਬਸ ਬਾਹਰ ਨਾ ਨਿਕਲਿਆ ਜੋ, ਮਿਹਰਬਾਨੀ ਹੈ। ਜੇ ਮੁਖਬਰੀ ਹੋ ਗਈ, ਬੇਰਸੀ ਜੀ ਹੋ ਜੂਗੀ, ਹਰ ਸਨੈਕ ਸੋਡਾ ਅੰਦਰ ਹੀ ਤੁਹਾਨੂੰ ਮਿਲੂਗਾ। ਤੇ ਉਹਨਾਂ ਨੇ ਕਾਰਾਂ ਦੇ ਕੋਲ ਪਹਿਰੇਦਾਰ ਜੇ ਵੀ ਖੜੇ ਕਰ ਦਿੱਤੇ ਵੀ ਕੋਈ ਲੱਡੂ ਜੇ ਲਾ ਕੇ ਭਾ ਵਿੱਚ ਚੰਦਰ ਹਾਲ ਵਾਲ ਵਾਲੇ ਜਾ ਵੜ ਸ਼ਗਨ ਦੀ ਉੱਥੇ, ਜਿਵੇਂ ਸ਼ਗਨ ਕਰਦੇ ਆ, ਸ਼ਗਨ ਦੀ ਰਸਮ ਵੀ ਉਵੇਂ ਹੀ ਹੋਈ ਜਿਵੇਂ ਸੋਫੇ ਤੇ ਬਿਠਾ ਕੇ ਕੁੜੀ ਮੁੰਡੇ ਨੂੰ ਸ਼ਗਨ ਦਿੱਤੇ ਜਾਂਦੇ ਆ। ਜਦੋਂ ਅੰਦਰ ਲਿਆ ਨੇ ਸ਼ਗਨ ਜੇ ਦੇ ਦਿੱਤੇ ਤੇ ਉਹ ਭੁਗਤ ਕੇ ਨਾ, ਤੇ ਫੇਰ ਪਰਦੇ ਨਾਲ ਉਹ ਜਿਹੜੇ ਬਾਹਰ ਕਾਰਾਂ ਚ ਬੈਠੇ ਸੀ ਉਹਨਾਂ ਨੇ ਕਿਹਾ ਵੀ ਐਂ ਕਰੋ 10-10 ਜਾਣੇ ਅੰਦਰ ਆ ਜਾਓ, ਤੇ ਮੌਕਾ ਦੇ ਦਿੱਤਾ ਵੀ ਤੁਸੀਂ ਵੀ ਸ਼ਗਨ ਦੇ ਦਿਓ। ਤੇ ਉਹ ਵੀ ਆਪਦਾ ਸ਼ਗਨ ਦਾ ਰਸਮ ਜੀ ਭੁਗਤਾ ਆ ਗਏ। ਤੇ ਜੀ ਘਰ ਵਾਲਿਆਂ ਨੇ ਜਿਹੜੇ ਮੈਰਿਜ ਪੈਲਸ ਵਿੱਚ 50-60 ਜਿਹੜੀ ਰੋਟੀ ਸੀ ਉਹਨਾਂ ਨੂੰ, ਉਹਨਾਂ ਜਿਹੜੇ ਅੰਦਰ ਪਹਿਲਾਂ ਵਾੜੇ ਸੀਗੇ 50-60, ਉਹਨਾਂ ਨੂੰ ਰੋਟੀ ਪਹਿਲਾਂ ਖਵਾ ਤੀ ਤੇ ਉਹਨਾਂ ਨੂੰ ਤੋਰ ਦਿੱਤਾ, ਫਿਰ ਕਾਰਾਂ ਵਾਲਿਆਂ ਨੂੰ ਸੱਦਾ ਦੇ ਦਿੱਤਾ, ਦਾਰੂ ਅੰਦਰ ਵੀ ਸੀ ਬਾਹਰ ਵੀ ਸੀ, ਕਾਰਾਂ ਵਾਲੀ ਮੰਡੀਰ ਨੇ ਦਾਰੂ ਪੀਤੀ, ਡੀਜੇ ਚੱਲਦਾ ਸੀ, ਨੱਚਣ ਨੂੰ ਗੱਭਰੂਆਂ ਦਾ ਚੀ ਕਾਰ ਹੀ ਆਉਂਦਾ। ਉਹਨਾਂ ਨੇ ਆਪਦੇ ਪੈਸੇ ਪੂਸੇ ਉੱਥੇ ਸੈੱਟ ਕੇ ਆਪਦੇ ਚਾਅ ਪੂਰੇ ਕਰ ਲਏ। ਤੇ ਹੁਣ ਇਹ ਗੱਲ ਆਪਾਂ ਕਰਦੇ ਹਾਂ ਵੀ ਬਾਈ ਜਦ ਫਿਰ ਚਾਹੇ ਕੋਰੋਨੇ ਦਾ ਤੁਹਾਡੇ ਦੁਆਬੀਆਂ ਦੇ ਕਹਿਣ ਨੂੰ ਪੇ ਵੀ ਆ ਜੇ, ਕੁਛ ਨੀ ਕਰ ਸਕਦੇ ਆਪਾਂ, ਕਿਹੜਾ ਮਾਈ ਦਾ ਲਾਲ ਆ ਜਿਹੜਾ ਸਾਨੂੰ ਰੋਕ ਦੂਗਾ ਫਿਰ, ਹੈ ਨਾ। ਮੋਠੂ ਮਲੰਗ ਆਉਂਦਾ ਹੈ ਬਾਈ ਜੀ, ਅੱਤ ਦੀ ਗਰਮੀ ਸੀ, ਹਮਿਊਡਿਟੀ ਭਰਿਆ ਦਿਨ ਸੀ, ਅੱਗ ਵਰਦੀ ਸੀ ਸਿਰ ਤੇ, ਪਰ ਗੱਭਰੂਆਂ ਨੇ ਦਾਰੂ ਪੀਤੀ, ਛੰਡ ਕੱਢ ਦਿੱਤੀ, ਹਾਬੜੇ ਪਏ ਸੀਗੇ ਵਿਆਹ ਨੂੰ, ਵਿਆਹ ਵੀ 3-4 ਮਹੀਨਿਆਂ ਪਿੱਛੋਂ ਆਇਆ ਸੀਗਾ, ਚਿਹਰੇ ਐਂ ਚਮਕ ਉੱਠੇ ਜਿਵੇਂ ਵੱਡੀ ਔੜ ਪਿੱਛੋਂ ਬੱਦਲ ਲਹਿ ਪਿਆ ਹੋਵੇ, ਜਿਵੇਂ ਚਿਹਰਾਂ ਦੀ ਪਿਆਸੀ ਧਰਤੀ ਤੇ ਠੰਡੀਆਂ ਕਣੀਆਂ ਦੀ ਬੁਸ਼ਾਰ ਹੋ ਗਈ ਹੋਵੇ। ਤੇ ਬਾਈ ਜੀ ਕੰਜ਼ਿਊਮਰ ਮਾਰਕੀਟ ਹੈ ਨਾ ਜਿਹੜੀ, ਜਾਂ ਇਹ ਜਿਹੜਾ ਸ਼ਹਿਰ ਹੈ, ਇਹਨੇ ਤਾਂ ਪਿੰਡ ਨੂੰ ਲੁੱਟਣਾ ਹੀ ਲੁੱਟਣਾ, ਸੋਚਣਾ ਤਾਂ ਲੋਕਾਂ ਨੇ ਹੈ ਵੀ ਉਹਨਾਂ ਨੇ ਆਪਣੀ ਕਿੰਨੀ ਕੁ ਚਮੜੀ, ਆਪਣੀ ਕਿੰਨੀ ਕੁ ਓਨਰ ਲੁਹਾਉਣੀ ਹੈ
ਜੀ।
ਬਾਈ ਜੀ ਜਿਹੜਾ ਪੈਸਾ ਹੁੰਦਾ ਨਾ, ਇਹ ਬੰਦੇ ਨੂੰ ਟਿਕਣ ਨਹੀਂ ਦਿੰਦਾ।
ਬਿਲਕੁਲ,
ਹੁਣ ਵੀ ਚਾਰ ਪੈਸਿਆਂ ਵਾਲੇ ਲੂਰੀਆਂ ਲਈ ਜਾਂਦੇ ਆ ਵੀ ਕਦੋਂ ਕਰੋਨਾ ਹਟੇ ਤੇ ਕਦੋਂ ਪੁਰਾਣੇ ਦਿਨ ਆਉਣ ਤੇ ਅਸੀਂ ਆਪਣੀ ਕਮਾਈ ਨੂੰ ਅੱਗ ਲਾਈਏ, ਪੈਸਿਆਂ ਨੂੰ ਅੱਗ ਲਾ ਲਾ ਕੇ ਲੋਕਾਂ ਨੂੰ ਵਿਖਾਈਏ ਤੇ ਲੋਕ ਵੇਖ ਕੇ ਕਹਿਣ ਇਹਨੂੰ ਕਹਿੰਦੇ ਆ ਟੌਰ ਜੱਟ ਦੀ, ਇਹਨੂੰ ਕਹਿੰਦੇ ਟੌਰ ਜੱਟ ਦੀ। ਬਾਈ ਜੀ ਮਹੀਨਾ ਕੁ ਹੋਰ, ਮੈਨੂੰ ਲੱਗਦਾ ਇੱਕ ਮਹੀਨਾ ਹੋਰ ਠਹਿਰ ਜੋ, ਲੋਕਾਂ ਨੇ ਜਾਗੋ ਕੱਢਣੀ ਵੀ ਸ਼ੁਰੂ ਕਰ ਦੇਣੀ ਹੈ, ਰਿੰਗ ਸੈਰੇਮਨੀਆਂ ਵੀ ਹੋਣ ਲੱਗ ਪੈਣੀਆਂ, ਲੇਡੀ ਸੰਗੀਤ ਵੀ ਚੱਲ ਪੈਣੇ ਆ। ਬਾਈ ਦਿੱਲੀ ਦਰਵਾਜ਼ਾ ਬਹੁਤ ਦੂਰ ਹੈ, ਸਾਨੂੰ ਅਕਲ ਆਉਣੀ ਨੀ ਤੇ ਸ਼ਹਿਰ ਨੇ ਅਕਲ ਆਉਣ ਨੀ ਦੇਣੀ ਸਾਨੂੰ।
ਬਿਲਕੁਲ ਬਿਲਕੁਲ,
ਤੇ ਇੱਕ ਸੀਗੀ ਗੱਲ ਆਪਾਂ ਉਹਨੂੰ ਕੀਤੀ ਸੀ ਵੀ ਕਰੋਨੇ ਨੇ ਫੈਕਟਰੀਆਂ, ਟਰਾਂਸਪੋਰਟ, ਹੋਟਲ, ਢਾਬੇ, ਸ਼ਹਿਰੀ ਦੁਨੀਆਂ ਦਾ ਧੂੰਆਂ ਕੱਢ ਦਿੱਤਾ, ਕੱਢ ਵੀ ਦਿੱਤਾ, ਹੁਣ ਵੀ ਕੱਢ ਦਿੱਤਾ ਹੈਗਾ। ਇੱਕ ਜੱਟ ਬਚਿਆ ਸੀਗਾ ਤੇ ਉਸਨੂੰ ਉਹਨੂੰ ਨੁਕਸਾਨ ਨਹੀਂ ਸੀ ਪਹੁੰਚਿਆ, ਪਰ ਉਸ ਤੋਂ ਉਹਦੇ ਕੋਲ ਹੁਣ ਜਿਹੜੇ ਚਾਰ ਪੈਸੇ ਜੇ ਆ ਗਏ ਆ ਉਦੋਂ ਸਾਂਭੇ ਨੀ ਜਾਂਦੇ, ਸਗੋਂ ਫਰੇਵਾਂ ਹੋਇਆ ਪਿਆ ਉਹਨੂੰ ਵੀ ਮੈਂ ਕਦੋਂ ਕਿਹੜੇ ਪਾਸੇ ਛਾਣਾ ਦੇ ਰਿਹਾ ਨਾ ਪੈਸਿਆਂ ਦਾ,
ਕਿੱਥੇ ਖਰਚ ਲਈਏ।
ਹਾਂ ਬਾਈ ਜੀ, ਅੱਜ ਦੀ ਗੱਲ ਦਾ ਜਿਹੜਾ ਲੁਬੇ ਲਬਾਵ ਇਹੀ ਹੈ, ਭੁੱਲ ਜਾਵੋ ਵੀ ਕੋਈ ਟ੍ਰੈਂਡ, ਕੋਈ ਚੇਂਜ ਹੋਣ ਵਾਲਾ ਹੈਗਾ ਇੱਥੇ ਸਿਸਟਮ ਜਿਹਾ, ਕੋਈ ਲਾਈਫ ਸਟਾਈਲ ਬਦਲਣ ਵਾਲਾ ਹੈ। ਮਹੀਨੇ ਦੋ ਮਹੀਨਿਆਂ ਨੂੰ ਦੋ ਗੱਲ ਹੈ ਬਸ, ਮਹੀਨੇ ਦੋ ਮਹੀਨੇ ਹੋਰ ਲਾ ਲਓ, ਜਿੱਦੇ ਮਾੜੀ ਮੋਟੀ ਦਵਾਈ ਜੀ ਆ ਗਈ ਨਾ ਉਹਦੇ ਤੇ ਬਜਾਦੀਆਂ ਦੇ ਗਾਲ ਚੱਲ ਪੈਣੇ ਆ, ਸੁਨਿਆਰਿਆਂ ਨੇ ਛੋਡੇ ਲਾਉਣੇ ਸ਼ੁਰੂ ਕਰ ਦੇਣੇ ਆ, ਡੂ ਡੂ ਲੱਕ ਦੇ ਘੜੀ ਸਮੇਂ ਲਹਿੰਗੇ ਫੇਰ ਦਿਖਣ ਲੱਗ ਪੈਣੇ ਆ, ਤੇ ਬੱਕਰਾ ਖਾ ਕੇ ਜੇ ਜੱਟ ਨੇ ਬੱਕਰਾ ਹੀ ਨਾ ਬੁਲਾਇਆ ਤਾਂ ਫਿਰ ਕੌਣ ਆਖੂਗਾ ਉਹ ਸਾਡੀ ਪੰਜਾਬੀਆਂ ਦੀ ਛਾਂ।
ਬਾਈ ਜੀ ਗੱਲ ਤੁਸੀਂ ਪੰਜਾਬ ਦੀ ਕਰਦੇ ਹੋ, ਇਹ ਸਾਰੇ ਪਾਸੇ ਇਹੀ ਹਵਾ ਹੈ। ਇੱਧਰ ਆਸਟ੍ਰੇਲੀਆ 'ਚ ਹੁਣ ਪਿਛਲੇ ਹਫ਼ਤੇ ਹੀ ਮਾੜੀ ਜਿਹੀ ਖੁਰਾਕ ਦਿੱਤੀ, ਮਾੜੀ ਜਿਹੀ ਢਿੱਲ ਦਿੱਤੀ, ਬਸ ਜਿੱਦਾਂ ਤੁਸੀਂ ਕਹਿੰਦੇ ਵੀ ਸੰਗਲ ਤੜਾ ਕੇ ਭੱਜਣ ਨੂੰ ਹੀ ਫਿਰਦੇ ਆ ਸਾਰੇ, ਇੱਥੇ ਵੀ ਇਹੀ ਕੁਛ ਹੈ। ਤੇ ਪੱਬਾਂ ਕਲੱਬਾਂ ਦੇ ਵਿੱਚ ਹੋਏ ਹਾਹਾਕਾਰ, ਪਾਰਟੀਆਂ ਹੋਏ, ਬੀਚਾਂ ਦੇ ਉੱਤੇ ਡਾਂਸ ਹੋਏ ਰਾਤ ਨੂੰ, ਉਹ ਹੋਇਆ ਕੀ ਨਤੀਜਾ ਕਿ ਫਾਈਨ ਵੀ ਕਰਨੇ ਪਏ ਪੁਲਿਸ ਨੂੰ, ਪਾਰਟੀਆਂ ਘਰੇ ਸੱਟ ਸੱਟ ਦੀਆਂ ਕਰਨ ਲੱਗ ਪਏ, ਇਉਂ ਜੇ ਐਨ ਜਿੱਦਾਂ ਮੈਨੂੰ ਲੱਗਦਾ ਇਹ ਸਾਰੀ ਜਿਹੜੀ ਹਵਾ ਸਾਰੇ ਪਾਸੇ ਇੱਕੋ ਹੀ ਆ, ਮਨੁੱਖ ਤਾਂ ਮਨੁੱਖ ਹੀ ਆ, ਫਿਰ ਉਹ ਜਿਹੜੀ ਅੰਦਰ
ਮਨੁੱਖਤਾ ਇੱਕੋ ਜੀ ਆ। ਅੱਛਾ ਬਾਈ ਜੀ ਇੱਕ ਥੋੜਾ ਜਿਹਾ ਦੋ ਮਿੰਟ ਦੀ ਗੱਲ ਆਪਾਂ ਹੋਰ ਕਰਨੀ ਹੈ
ਜੀ,
ਤੇ ਜਦੋਂ ਕਰੋਨੇ ਦਾ ਵਾਹ ਵਾਹ ਵੱਡਾ ਕਹਿਰ ਜਿਹਾ ਸੀ ਨਾ, ਕਹਿਰ ਦੇ ਦਿਨ ਸੀਗੇ
ਜੀ,
ਤੇ ਜਦੋਂ ਬਹੁਤ ਵਿਰਾਗਮਈ ਜਿਹਾ ਮੰਜ਼ਰ ਤਿਆਰ ਹੋ ਗਿਆ ਸੀਗਾ, ਤੇ ਉਦੋਂ ਨਾ ਇੱਕ ਸ਼ਾਇਰ ਨੇ ਇੱਕ ਵਿਰਾਗਮਈ ਉਹਦੀ ਮੈਂ ਰਚਨਾ ਸੁਣੀ ਸੀ ਉਹਦੇ ਉਹਦੀ
ਜੀ,
ਤੇ ਉਸੇ ਖਿਆਲ ਨਾਲ ਉਹਦੇ ਉਸ ਖਿਆਲ ਨਾਲ ਮੈਂ ਕਾਵਿ ਰੂਪ ਵਿੱਚ ਚਾਰ ਕੁ ਲਾਈਨਾਂ ਅਰਜ ਕਰਦਾ।
ਬਿਲਕੁਲ,
ਜਿਹਦਾ ਤੱਤ ਸਾਰ ਇਹ ਹੈ ਵੀ ਸਮੇਂ ਦੇ ਬੀਤਣ, ਜਿਹਦਾ ਤੱਤ ਸਾਰ ਸਮੇਂ ਦੇ ਬੀਤਣ ਬਾਰੇ ਹੈ
ਜੀ।
ਇਹ ਜੀ ਹੈ, ਸਮਾਂ ਚੱਲਾ ਪਰ ਕੈਸੇ ਚੱਲਾ ਯਾਰ ਪਤਾ ਹੀ ਨਹੀਂ ਚੱਲਿਆ, ਸਮਾਂ ਚਲਾ ਪਰ ਕੈਸੇ ਚਲਾ ਯਾਰ ਪਤਾ ਹੀ ਨਹੀਂ ਚੱਲਿਆ
ਜੀ,
ਜ਼ਿੰਦਗੀ ਦੀ ਆਪਾ ਧਾਪੀ ਵਿੱਚ, ਦੁਨੀਆਂ ਦੀ ਚਕਾ ਚੌਂਦ ਤੇ ਪੈਸੇ ਦੀ ਦੌੜ ਵਿੱਚ, ਕਬ ਨਿਕਲ ਗਏ ਸਾਲਾਂ ਦੇ ਸਾਲ ਤਮਾਮ ਸਾਲ ਯਾਰ ਪਤਾ ਹੀ ਨਹੀਂ ਚੱਲਿਆ, ਲੱਥ ਜਾਂਦੀਆਂ ਸੀ ਸਾਈਕਲਾਂ ਦੀਆਂ ਚੈਨਾਂ, ਇੱਕ ਨੂੰ ਅੱਗੇ ਇੱਕ ਨੂੰ ਪਿੱਛੇ ਬਿਠਾ ਕੇ ਹਫ ਜਾਂਦੇ ਸੀ ਪੈਡਲ ਮਾਰ ਮਾਰ ਕੇ
ਜੀ,
ਕਦੋਂ ਕਾਰਾਂ ਦੇ ਵਿੱਚ ਬੈਠ ਕੇ ਘੁੰਮਣ ਲੱਗ ਪਏ
ਜੀ
ਯਾਰ ਪਤਾ ਹੀ ਨਹੀਂ ਚੱਲਿਆ,
ਕਿਆ
ਵੱਡੇ ਵੱਡੇ ਭਰੇ ਪਰਿਵਾਰ ਸੀ, ਭੈਣਾਂ ਨੂੰ ਮਲਾਰ ਸੀ, ਭਾਈਆਂ 'ਚ ਪਿਆਰ ਸੀ, ਸਭ ਦਾ ਸਾਥ ਛੁੱਟ ਗਿਆ, ਕਦੋਂ ਸਾਰਾ ਕੁਝ, ਕਬ ਸਾਰਾ ਕੁਝ, ਹਮ ਦੋਨੋਂ ਪਤਨੀ ਪਤੀ ਪਤਨੀ ਤੱਕ ਸਿਮਟ ਗਿਆ ਯਾਰ ਪਤਾ ਹੀ ਨਹੀਂ ਚੱਲਿਆ। ਬਹੁਤ ਕੌੜੀ ਲੱਗਦੀ ਸੀ ਸਿੱਧੂ
ਸਾਹਿਬ,
ਬਹੁਤ ਕੌੜੀ ਲੱਗਦੀ ਸੀ, ਦਾਰੂ ਵੇਖ ਕੇ ਭਾਈਦੇ ਸੀ, ਦੇਖਦੇ ਹੀ ਦੇਖਦੇ ਸਾਰੇ ਬ੍ਰਾਂਡ ਸੰਘ ਵੇਚਦੀ ਲੰਘਾ ਡਾਲੇ ਯਾਰ ਪਤਾ ਹੀ ਨਹੀਂ ਚੱਲਿਆ।
ਜੀ ਜੀ ਜੀ
ਮੋਢਿਆਂ ਤੇ ਬਿਠਾਉਂਦੇ ਸੀ
ਜੀ,
ਮੋਢਿਆਂ ਤੇ ਬਿਠਾਉਂਦੇ ਸੀ, ਬੱਚਿਆਂ ਨੂੰ ਖਿਡਾਉਂਦੇ ਸੀ, ਵੇਂਦੇ ਵੇਂਦੇ ਕਦੋਂ ਉਹ ਬਰਾਬਰ ਦੇ ਹੋ ਗਏ ਸਿੱਧੂ ਯਾਰ ਪਤਾ ਹੀ ਨੀ ਚੱਲਿਆ।
ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ।
ਨੌਨ ਵੈਜ ਖਾਣ ਨੂੰ
ਜੀ,
ਨੌਨ ਵੈਜ ਖਾਣ ਨੂੰ ਜੀ ਬੜਾ ਕਰਦਾ ਸੀ, ਪੈਸੇ ਕੋਲ ਹੁੰਦੇ ਨੀ ਸੀ, ਬਾਪੂ ਬਹੁਤ ਲੜਦਾ ਸੀ, ਦੇਖਤੇ ਹੀ ਦੇਖਤੇ ਨੌਨ ਵੈਜ ਖਾਣ ਨੂੰ ਜੀ ਬੜਾ ਕਰਦਾ ਸੀ, ਪੈਸੇ ਕੋਲ ਹੁੰਦੇ ਨੀ ਸੀ, ਬਾਪੂ ਬਹੁਤ ਲੜਦਾ ਸੀ, ਦੇਖਤੇ ਹੀ ਦੇਖਤੇ ਮੁਰਗਾ ਮੱਛੀ ਨਾ ਜਾਣੇ ਕਿਤਨੇ ਬੱਕਰੇ ਭੜਕਾ ਡਾਲੇ ਯਾਰ ਸਿੱਧੂ ਦਾ ਸਮੇਂ ਦਾ ਪਤਾ ਹੀ ਨੀ ਚੱਲਿਆ।
ਕਿਆ ਇਸ਼ਾਰੀ ਹੈ ਜੀ, ਬਿਲਕੁਲ ਕਰੋਨਾ ਦੇ ਟੁੱਕਦੀ ਹੈ ਜੀ।
ਸੁਣਦੇ ਸੀ ਮਾਣਕ ਸਦੀਕ ਨੂੰ, ਸੁਣਦੇ ਸੀਗੇ ਮਾਣਕ ਨੂੰ ਸਦੀਕ ਨੂੰ, ਸੋਹਣ ਸਿਓ ਸੀਤਲ ਨੂੰ, ਸ਼ੌਂਕੀ ਦੀਆਂ ਵਾਰਾਂ ਨੂੰ
ਜੀ,
ਆਲਮ ਦੀ ਹੇਕ ਨੂੰ, ਜਮਲੇ ਦੀ ਪੂੰਗੀ ਨੂੰ, ਨੁਸਰਤ ਦੀਆਂ ਗੀਤਾਂ ਉੱਤੇ ਸਭ ਨੂੰ ਮਾਣ ਸੀ, ਨੂਰਜਾਂ ਦੀ ਵੰਜਲੀ ਦੀ ਸੁਣਦੇ ਸੀ ਤਾਣ ਸੀ, ਚਾਣ ਚੱਕ ਵਿੱਚੋਂ ਹੀ ਮੂਸੇ ਵਾਲੇ ਆ ਗਏ ਯਾਰ ਸਿੱਧੂ ਦਾ ਪਤਾ ਹੀ ਨੀ ਚੱਲਿਆ। ਕੱਚੀਆਂ ਸੀ ਕੰਧਾਂ ਤੇ ਸਾਰਾ ਕੱਚਾ ਘਰ ਸੀ, ਕੱਚੀਆਂ ਸੀ ਕੰਧਾਂ ਤੇ ਸਾਰਾ ਕੱਚਾ ਘਰ ਸੀ, ਬੇਬੇ ਬਾਪੂ ਦੇ ਹੁੰਦਿਆਂ, ਬੇਬੇ ਬਾਪੂ ਦੇ ਹੁੰਦਿਆਂ ਕਿਸੇ ਦਾ ਨਹੀਂ ਡਰ ਸੀ, ਆਪਣੇ ਮਕਾਨ ਵਿੱਚ ਆਪਣੇ ਹੀ ਨਾਮ ਦੀ ਪਲੇਟ ਲਾ ਕੇ ਬਹਿ ਗਏ ਯਾਰ ਸੱਚਮੁੱਚ ਪਤਾ ਹੀ ਨੀ ਚੱਲਿਆ, ਸਮਾਂ ਬੀਤਿਆ ਕਿਵੇਂ ਬੀਤਿਆ ਬਾਈ ਜੀ ਪਤਾ ਹੀ ਨੀ ਚੱਲਿਆ।
ਬਹੁਤ ਖੂਬ ਜੀ, ਬਹੁਤ ਖੂਬ, ਬਹੁਤ ਜੀ
ਬਾਈ ਜੀ, ਇਹ ਸੀ ਆਪਣਾ ਅੱਜ ਪ੍ਰੋਗਰਾਮ ਦਾ ਸਾਰਾ ਕੁਛ, ਤੇ ਅਗਲੀ ਵਾਰ ਨੂੰ ਤੁਹਾਨੂੰ ਮਹਾਰਾਜ ਤੰਦਰੁਸਤੀ ਦੇਵੇ, ਅਗਲੀ ਵਾਰ ਫਿਰ ਆਪਾਂ ਕੋਈ ਹੋਰ ਨਵੀਂ ਗੱਲ ਲੈ ਕੇ ਆਵਾਂਗੇ। ਮਿੱਤਰਾਂ ਪਿਆਰਿਆਂ ਨੂੰ ਖੁਸ਼ ਰਹੋ, ਚੜ੍ਹਦੀ ਕਲਾ ਚ ਰਹੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।